ਗੁਰ ਪ੍ਰਸ਼ਾਦ ਅਕਲ ਪਈ ਅਵਰੈ ਨਾਤਰ ਥਾਵੇ ਗਾਨਾ। ਸਾਨੂੰ ਤਾਂ ਗੁਰੂ ਦੀ ਕਿਰਪਾ ਦੇ ਨਾਲ ਅਕਲ ਆ ਗਈ, ਨਹੀਂ ਤਾਂ ਅਸੀਂ ਬਗਾਨੇ ਹੀ ਫਿਰਦੇ ਸੀ, ਸਾਡਾ ਕੋਈ ਨਹੀਂ ਸੀਗਾ। ਨਿਵਰੈ ਦੂਰ ਦੂਰ ਫਿਨ ਨਿਵਰੈ, ਜਿਨ ਜੈਸਾ ਕਰ ਮਾਨਿਆ ਅਲੌਤੀ ਕਾ ਜੈਸੇ ਪਇਆ ਵਰੇਡਾ, ਜਿਨ ਪੀਆ ਤਿਸ ਜਾਣਿਆ। ਅਲੌਤੀ ਇੱਕ ਦਰਖਤ ਹੈ ਅਮਰੀਕਾ 'ਚ ਵੀ ਹੈ, ਉਹਦੇ ਵਿੱਚੋਂ ਸ਼ਰਬਤ ਨਿਕਲਦਾ ਬਗੈਰ ਖੰਡ ਵਗੈਰਾ ਤੇ, ਆਪਣੇ ਆਪ ਇਹ ਸ਼ਰਬਤ ਨਿਕਲਦਾ। ਇਸੇ ਤਰ੍ਹਾਂ ਇੱਕ ਇੱਥੇ ਅਲੌਤੀ ਦਾ ਦਰਖਤ ਸੀ, ਜਿਹੜਾ ਉਹਦਾ ਰਸ ਪੀ ਲੈਂਦਾ ਸੀ ਉਹੀ ਜਾਣਦਾ ਸੀ, ਦੂਸਰੇ ਨੂੰ ਦੱਸ ਨਹੀਂ ਸਕਦਾ। ਕਹਿੰਦੇ ਐ ਨੇੜੇ ਹੈ ਵਾਹਿਗੁਰੂ ਪਰ ਨੇੜੇ ਨੂੰ ਦੂਰ ਜਾਣਦਾ। ਸੋ ਕਹਿੰਦੇ ਪਵਨ ਉਲਟਾਉਣ ਦੇ ਨਾਲ ਨਹੀਂ ਗੱਲ ਬਣਦੀ, ਨਾ ਨਿਵਲੀ ਕਰਮ, ਨਾ ਭਿਅੰਗਮ, ਨਾ ਪਾਠੀ, ਨਾ ਰੇਚ ਕਪੂਰ ਕੁੰਭ ਕਰੇ। ਬਿਨ ਸਤਿਗੁਰ ਸੋਝੀ ਨਾਹੀ, ਸੋਝੀ ਬਿਨ ਸਤਿਗੁਰ ਨਾਹੀ, ਸੋਝੀ ਨਾਹੀ, ਭਰਵੇਂ ਭੁੱਲਾ ਬੂਟ ਮਰੇ, ਭਰਵੇਂ 'ਚ ਭੁੱਲਿਆ ਹੋਇਆ ਡੁੱਬ ਡੁੱਬ ਮਰਦਾ। ਬਾਕੀ ਜਿਹੜੇ ਕੰਮ ਕਰਦਾ ਹੈ ਤੇ ਮਹਾਰਾਜ ਕਹਿੰਦੇ ਤਾਂ ਸਾਰੇ ਫੋਕਟ ਕਰਮ ਕਰੇ, ਇਹ ਕੰਮ ਚੁੱਪਣਾ। ਅੰਬ ਦਾ ਗੁੱਦਾ ਤਾਂ ਗੜ ਗੜ ਸਿੱਟੀ ਜਾਂਦਾ, ਜਦੋਂ ਗੁਠਲੀ ਆ ਗਈ ਉਹਨੂੰ ਲਈ ਜਾਂਦਾ, ਦੰਦਾਂ ਨਾਲ ਚੁੱਭੀ ਜਾਂਦਾ। ਗੁੱਦਾ ਤਾਂ ਤੂੰ ਕਿਸੇ ਕੰਮ 'ਚ ਨਾ ਲਿਆ, ਉਹੀ ਤਾਂ ਅਸਲੀ ਚੀਜ਼ ਸੀ, ਅਤੇ ਛਿੱਲੜਾਂ ਨੂੰ ਤੂੰ ਲੈ ਰਿਹਾ। ਬਦਾਮ ਖਾਣਾ ਛਿੱਲੜ ਚੱਬੀ ਜਾਂਦਾ, ਜਿਹੜਾ ਵਿਜਲਾ ਛਿੱਲ ਦਿੰਦਾ। ਕੇਲਾ ਖਾਣ ਲੱਗਦਾ, ਛਿੱਲੜ ਖਾਣ ਲੱਗ ਜਾਵੇ ਤੇ ਵਿਜਲਾ ਗੁੱਦਾ ਛਿੱਲਦਾ। ਕਹਿੰਦੇ ਆਹੀ ਸੰਸਾਰ ਦਾ ਹਾਲ ਹੈ ਪ੍ਰੇਮੀਓ, ਅੰਧਾ ਭਰਿਆ ਭਰ ਭਰ ਧੋਵੈ, ਅੰਤਰ ਕੀ ਮਲ ਕਦੇ ਨਾ ਧੋਵੈ। ਅੰਦਰ ਤਾਂ ਮੈਲ ਨਾਲ ਭਰਿਆ ਪਿਆ ਤੇ ਬਲਾਇੰਡ ਹੋਇਆ ਹੋਇਆ, ਨਾਮ ਬਿਨਾਂ ਫੋਕਟ ਸਭ ਕਰਮਾ, ਜਿਉਂ ਬਾਜੀਗਰ ਭਰਮ ਭੁਲੈ। ਬਾਜੀਗਰ ਦੀ ਬਾਜੀ ਦੇਖ ਕੇ ਜਿਵੇਂ ਅਸੀਂ ਭੁੱਲ ਜਾਂਦੇ ਹਾਂ, ਐਂ ਭੁੱਲ ਗਏ। ਇੱਕ ਰਾਜਾ ਸੀ, ਉਹਦੇ ਕੋਲ ਇੱਕ ਬਾਜੀਗਰ ਆਇਆ ਤ੍ਰਾਟਕ ਵਾਲਾ, ਹਿਪਨੋਟਿਜ਼ਮ ਵਾਲਾ। ਉਹਨੇ ਕਿਹਾ ਸਰਕਾਰ ਆਪਕੀ ਜੈ ਹੋ। ਕਹਿੰਦੇ ਕੌਣ ਹੈ ਤੂੰ? ਕਹਿੰਦੇ ਜੀ ਮੈਂ ਬਾਜੀ ਪਾਉਣ ਵਾਲਾ, ਮੈਂ ਜਾਦੂਗਰ ਹਾਂ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਦਿਖਲਾਈ, ਸਾਂਗ ਅਤਾਰ ਥਮਿਓ ਪਸਾਰਾ, ਤਵ ਏਕੋ ਏਕ ਅੰਕਾਰ। ਕਹਿੰਦਾ ਮੈਂ ਸਵਾਂਗ ਬਣਾ ਕੇ ਦਿਖਾ ਦਿੰਦਾ ਇਕੱਲਾ ਹੀ। ਕਹਿੰਦੇ ਹਾਂ ਮੈਂ ਇਕੱਲਾ ਹੀ ਦਿਖਾ ਦਿੰਦਾ। ਕਹਿੰਦੇ ਦੇਖ ਬਈ ਤਮਾਸ਼ੇ ਤਾਂ ਅਸੀਂ ਬਹੁਤ ਦੇਖੇ, ਜੇ ਤਿਲ ਸਮਝੀ ਨੂੰ ਕਹਿੰਦੇ ਨੇ ਜਾਦੂ ਦੇ, ਪਰ ਕੋਈ ਇਹੋ ਜਿਹਾ ਦਿਖਾ ਜਿਹੜਾ ਦੇਖਦੇ ਟਾਈਮ ਵੀ ਵੇਸਟ ਨਾ ਹੋਵੇ ਅਤੇ ਕੋਈ ਸਾਨੂੰ ਰੂਹਾਨੀ ਤੌਰ 'ਤੇ ਵੀ ਮਦਦ ਮਿਲੇ ਉਹਦੇ ਵਿੱਚ। ਉਹ ਕਹਿਣ ਲੱਗੇ ਸਰਕਾਰ ਉਹ ਮੈਂ ਦਿਖਾ ਤਾਂ ਦੇਵਾਂ, ਪਰ ਮੇਰੀ ਇਸਤਰੀ ਮੇਰੇ ਨਾਲ ਹੈ। ਕਹਿੰਦੇ ਇਹ ਕੀ ਗੱਲ? ਕਹਿੰਦੇ ਮੈਂ ਦੇਵਤਿਆਂ ਨਾਲ ਯੁੱਧ ਕਰਕੇ ਤੁਹਾਨੂੰ ਦਿਖਾਉਣਾ ਚਾਹੁੰਦਾ। ਮੇਰੇ 'ਚ ਇਹ ਪਹੁੰਚ ਹੈ ਵੀ ਮੈਂ ਸਵਰਗ 'ਚ ਪਹੁੰਚ ਸਕਦਾ ਅਤੇ ਉੱਥੇ ਵੱਡੇ ਤੋਂ ਵੱਡੇ ਦੇਵਤੇ ਨੂੰ ਮੈਂ ਚੈਲੰਜ ਕਰ ਸਕਦਾ। ਉਹ ਸ਼ਕਤੀਆਂ ਜਿਹਨਾਂ ਨੂੰ ਤੁਸੀਂ ਮੱਥੇ ਟੇਕਦੇ ਹੋ ਮੈਂ ਉਹਨਾਂ ਨਾਲ ਲੜ ਸਕਦਾ। ਕਹਿੰਦੇ ਫਿਰ ਕੋਈ ਗੱਲ ਨਹੀਂ, ਲੜਕੀ ਘਰ ਵਾਲੀ ਤੇਰੀ, ਮੈਂ ਬਚਨ ਦਿੰਦਾ ਕਿ ਮੇਰੀ ਲੜਕੀ ਹੋਏਗੀ। ਕਹਿੰਦੇ ਜੀ ਇਹ ਮਨੁੱਖ ਤਾਂ ਐਵੇਂ ਕਰਦਾ ਹੁੰਦਾ, ਵਿਸ਼ਵਾਸ ਨਹੀਂ ਮੈਨੂੰ ਆਉਂਦਾ, ਬਹੁਤ ਸੁੰਦਰ ਹੈ, ਐਸਾ ਨਾ ਹੋਵੇ ਕਿ ਤੁਸੀਂ ਮੈਨੂੰ ਬਾਅਦ 'ਚ ਦੇਵੋ ਇਹਨਾਂ। ਕਹਿੰਦੇ ਨਹੀਂ ਜਾਦੂਗਰ, ਤੂੰ ਤਮਾਸ਼ਾ ਕਰ। ਉਹ ਬਿਠਾਲ ਦਿੱਤੀ, ਕਹਿੰਦੇ ਇਹ ਹੈ ਮੇਰੀ ਲੜਕੀ ਦੇ ਨਾਲ ਬਿਠਾਲਤੀ। ਤਮਾਸ਼ਾ ਦੇਖਣ ਲੱਗ ਗਏ, ਉਸਨੇ ਇੱਕ ਬੁੜਾ ਗੋਲਾ ਕੱਢ ਕੇ ਉੱਪਰ ਨੂੰ ਸਿੱਟਿਆ, ਦੇਖਦੇ ਦੇਖਦੇ ਅੱਖਾਂ ਤੋਂ ਉਜਲ ਹੋ ਗਿਆ ਅਤੇ ਫਿਰ ਫੜ ਕੇ ਖਿੱਚਿਆ। ਕਹਿੰਦੇ ਮਹਾਰਾਜ ਕਮੰਧ ਪਾਤੀ ਮੈਂ ਸਵਰਗ ਲੋਕ ਨੂੰ, ਹੁਣ ਮੈਂ ਚੜ੍ਹਦਾ। ਅਤੇ ਰੱਸੀ ਦੇ ਉੱਤੇ ਚੜ੍ਹਦਾ ਚੜ੍ਹਦਾ ਉਹਦੇ 'ਤੇ ਅੱਖਾਂ ਤੋਂ ਓਹਲੇ ਹੋ ਗਿਆ ਅਤੇ ਉੱਪਰ ਜਾ ਕੇ ਆਵਾਜ਼ ਦਿੱਤੀ ਕਿ ਸਰਕਾਰ ਮੈਂ ਦੇਵਤਿਆਂ ਨਾਲ ਹੁਣ ਯੁੱਧ ਕਰਨ ਲੱਗਿਆ ਅਤੇ ਸਭ ਤੋਂ ਪਹਿਲਾਂ ਮੈਂ ਪਵਨ ਦੇਵਤੇ ਨਾਲ, ਵਰਨ ਦੇਵਤੇ ਨਾਲ ਮੈਂ ਯੁੱਧ ਕਰਦਾ, ਪਾਣੀ ਦੇ ਦੇਵਤੇ ਨਾਲ। ਥੋੜ੍ਹੀ ਦੇਰ ਤੋਂ ਬਾਅਦ ਆਵਾਜ਼ ਆਈ, ਖਟ ਖਟ ਦੀ ਆਵਾਜ਼ ਸੁਣਦੀ ਹੈ, ਮਾਰਲਾ ਮਾਰਲਾ ਦੀ ਆਵਾਜ਼ ਸੁਣਦੀ ਹੈ। ਆਵਾਜ਼ ਆਈ ਕਿ ਸਰਕਾਰ ਮੈਂ ਵਰਨ ਦੇਵਤਾ ਕੱਟ ਕੇ ਥੱਲੇ ਧਰਤੀ 'ਤੇ ਸਿੱਟ ਦਿੱਤਾ, ਦਰਸ਼ਨ ਕਰੋ। ਕੀ ਦੇਖਦੇ ਨੇ? ਉਸਮਾਨਾਂ ਦੇ ਵਿੱਚੋਂ ਸ਼੍ਰੀ ਧੜ ਆ ਰਿਹਾ, ਸਰੀਰ ਚਿਹਰਾ ਆ ਰਿਹਾ ਕੱਟਿਆ ਹੋਇਆ, ਅਤੇ ਪਾਣੀਓ ਪਾਣੀ ਵਰਸਣਾ ਸ਼ੁਰੂ ਹੋ ਗਿਆ, ਪਾਣੀ ਚੜ੍ਹ ਗਿਆ ਸਾਰੇ। ਕਹਿੰਦੇ ਲੈ ਬਈ ਕਿੱਡਾ ਬਹਾਦਰ ਹੈ, ਦੇਖੋ ਵਰਨ ਦੇਵਤੇ ਨਾਲ ਯੁੱਧ ਕਰਿਆ ਇਸ। ਥੋੜ੍ਹੀ ਦੇਰ ਤੋਂ ਬਾਅਦ ਆਵਾਜ਼ ਆਈ, ਮਹਾਰਾਜ ਹੁਣ ਮੈਂ ਅਗਨ ਦੇਵਤੇ ਨਾਲ ਯੁੱਧ ਕਰ ਰਿਹਾ, ਇਹਦੀਆਂ ਲਾਟਾਂ ਮੈਨੂੰ ਸਾੜ ਰਹੀਆਂ ਨੇ, ਪਰ ਮੈਂ ਜਿੱਤ ਜਾਵਾਂਗਾ ਥੋੜ੍ਹੀ ਦੇਰ ਤੋਂ ਬਾਅਦ। ਕਹਿੰਦੇ ਇਹਦਾ ਗਲ ਕੱਟਿਆ ਹੋਇਆ ਹੇਠਾਂ ਆ ਰਿਹਾ, ਮਹਾਰਾਜ ਦਰਸ਼ਨ ਕਰੋ। ਅੱਗੇ ਅੱਗ ਲੱਗ ਗਈ ਜਿੱਥੇ ਗਿਰਿਆ, ਸਾਰਿਆਂ ਨੇ ਮੂੰਹ 'ਚ ਉਂਗਲਾਂ ਪਾ ਲਈਆਂ, ਦੰਦਾਂ ਹੇਠਾਂ ਲੈ ਲਈਆਂ। ਬਾਦਸ਼ਾਹ ਵੀ ਹੈਰਾਨ ਹੋ ਗਿਆ ਵੀ ਹੈ ਐਡਾ ਬਹਾਦਰ, ਐਡਾ ਤਾਂ ਕੋਈ ਦੁਨੀਆਂ 'ਚ ਸੁਣਿਆ ਹੀ ਨਹੀਂ ਬਹਾਦਰ। ਹੋਵੇ ਨਾ ਤਾਂ ਇਸ ਜਾਦੂਗਰ ਨੂੰ ਮੈਂ ਆਪਣੀ ਫੌਜ ਦਾ ਸਭ ਤੋਂ ਵੱਡਾ ਅਫਸਰ ਬਣਾ ਲਾ। ਉਹ ਆਪਣੇ ਹਿੱਤ ਨਾਲ ਗੱਲ ਸੋਚ ਰਿਹਾ, ਫਿਰ ਮੈਨੂੰ ਕੋਈ ਕਮੀ ਨਹੀਂ, ਮੈਂ ਕਿਸੇ ਨਾਲ ਯੁੱਧ ਕਰ ਲਾਂ। ਜਿਹੜਾ ਐਡੇ ਐਡੇ ਯੋਧਿਆਂ ਨੂੰ ਮਾਰ ਮਾਰ ਸਿੱਟੀ ਜਾਂਦਾ ਹੈ, ਉਹਨੇ ਇੱਥੇ ਕੀ ਸਮਝਣਾ। ਇਸ ਤਰ੍ਹਾਂ ਕਿੰਨਿਆਂ ਦੇ ਸਿੱਟੇ ਅਖੀਰ ਆਇਆ ਕਿ ਮੈਂ ਹੁਣ ਇੰਦਰ ਨਾਲ ਯੁੱਧ ਕਰ ਰਿਹਾ, ਉਹ ਵਜਰ ਅਸਤਰ ਮੇਰੇ ਨਾਲ ਲਾ ਰਿਹਾ, ਐਟੋਮਿਕ ਵਾਰ ਮੇਰੇ ਨਾਲ ਕਰ ਰਿਹਾ। ਉਸ ਵੇਲੇ ਆਵਾਜ਼ ਆਈ ਕਿ ਮਹਾਰਾਜ ਮੈਂ ਮਰ ਰਿਹਾ, ਸਰੀਰ ਦੜੰਬ ਕਰਕੇ ਥੱਲੇ ਆ ਗਿਆ। ਇਹ ਜਿਹੜੀ ਇਸਤਰੀ ਸੀ ਉਸਦੀ ਬੈਠੀ ਦੇਖਦੀ, ਉਹ ਪ੍ਰਲਾਪ ਕਰਨ ਲੱਗ ਗਈ, ਬਹੁਤ ਰੋਂਦੀ ਹੈ ਵੀ ਮੈਂ ਕੀ ਕਰੂੰਗੀ, ਤੂੰ ਕਾਹਨੂੰ ਯੁੱਧ ਕਰਨ ਗਿਆ, ਰਾਮ ਨਾਲ ਰੋਟੀ ਖਾਂਦੇ ਸੀ। ਰਾਜਾ ਵੀ ਅਫਸੋਸ 'ਚ ਆ ਗਿਆ, ਵਜ਼ੀਰ ਵੀ ਅਫਸੋਸ 'ਚ ਆ ਗਏ, ਸਾਰੀ ਪ੍ਰਜਾ ਅਫਸੋਸ ਬੈਠੀ ਹੈ। ਫਿਰ ਉਸਨੇ ਕਿਹਾ ਕਿ ਇਹਦਾ ਸੰਸਕਾਰ ਕਰੋ, ਮੈਂ ਨਾਲ ਸਤੀ ਹਾਂ। ਬਥੇਰਾ ਸਮਝਾਇਆ, ਕਹਿੰਦੀ ਨਹੀਂ ਮੈਂ ਪਤੀਵਰਤਾ ਇਸਤਰੀ, ਮੈਂ ਤਾਂ ਨਾਲ ਸਤੀ ਹਾਂ। ਜਦ ਸਤੀ ਹੋ ਗਈ ਉਹਦੇ ਬਾਅਦ ਜਾਦੂਗਰ ਆ ਗਿਆ, ਕਹਿੰਦਾ ਮਹਾਰਾਜ ਖੇਲ ਪਸੰਦ ਆਇਆ, ਮੇਰੀ ਇਸਤਰੀ ਦੱਸੋ ਕਿੱਥੇ ਆ। ਪਹਿਲਾਂ ਹੈਰਾਨ ਹੋ ਗਏ, ਕੋਈ ਬੋਲਦਾ ਨਹੀਂ ਹੈ। ਕਹਿਣ ਲੱਗਿਆ ਮਹਾਰਾਜ ਮੇਰੀ ਇਸਤਰੀ ਦੱਸੋ, ਮੈਂ ਤੁਹਾਨੂੰ ਬਚਨ ਲਿਆ ਸੀ ਤੁਹਾਡੇ, ਕਿੱਥੇ ਗਈ? ਕਹਿੰਦੇ ਉਹ ਤਾਂ ਸੜ ਗਈ, ਕਹਿੰਦੇ ਝੂਠ ਬੋਲਦੇ, ਉਹ ਤੁਸੀਂ ਸੱਤ ਜਿੰਦਿਆਂ ਦੇ ਅੰਦਰ ਮਹਿਲ 'ਚ ਬੰਦ ਕਰੀ ਹੈਗੀ। ਮੈਂ ਆਵਾਜ਼ ਦਿੰਦਾ, ਉਹਨੇ ਮੇਰੀ ਆਵਾਜ਼ ਦਾ ਜਵਾਬ ਦੇਣਾ, ਤੁਸੀਂ ਝੂਠ ਬੋਲਦੇ ਹੋ। ਸਾਰੇ ਕਹਿੰਦੇ ਵੀ ਨਹੀਂ, ਮਹਾਰਾਜ ਤਾਂ ਇੰਨੇ ਚੰਗੇ ਨੇ ਵੀ ਇਹ ਤਾਂ ਗੱਲ ਕਰੇ ਨਹੀਂ ਸਕਦੇ, ਸਾਡੇ ਸਾਰਿਆਂ ਦੇ ਸਾਹਮਣੇ ਉਹ ਸਤੀ ਹੋਈ ਆ। ਕਹਿੰਦੇ ਸਾਰੇ ਝੂਠੇ, ਰਾਜੇ ਦਾ ਪੱਖ ਕਰ ਰਹੇ ਹੋ, ਮੈਂ ਪਰਦੇਸੀ ਇਕੱਲਾ ਗਰੀਬ ਰਹਿ ਗਿਆ ਅਤੇ ਮੇਰੇ ਕੋਈ ਮੈਨੂੰ ਕੋਈ ਹਾਦਾ ਨਾਰਾ ਮਾਰਨ ਵਾਲਾ ਵੀ ਨਜ਼ਰ ਨਹੀਂ ਆਉਂਦਾ ਤੁਹਾਡੇ 'ਚ। ਸੋ ਉਸ ਵੇਲੇ ਬਹੁਤ ਜ਼ੋਰ ਦੀ ਆਵਾਜ਼ ਮਾਰੀ ਜਿਵੇਂ ਬੱਦਲ ਗਰਜਦਾ, ਉੱਧਰੋਂ ਵੀ ਆਵਾਜ਼ ਆਈ ਕਿ ਮੈਨੂੰ ਰਾਜੇ ਨੇ ਕੈਦ ਕਰਿਆ ਹੋਇਆ। ਸਭ ਹੈਰਾਨ ਹੋ ਗਏ ਵੀ ਆਹ ਕੀ ਬਣ ਗਿਆ, ਦਰਵਾਜ਼ੇ ਖੋਲ੍ਹੇ ਅੰਦਰੋਂ ਨਿਕਲਿਆ। ਕਹਿਣ ਲੱਗਿਆ ਮਹਾਰਾਜ ਆਹੀ ਵਚਨ ਹੁੰਦਾ ਹੈ ਤੁਹਾਡੇ ਰਾਜਿਆਂ ਦਾ, ਵਚਨ ਹੈ ਐਤਵਾਰ ਯੋਗ ਨੂੰ, ਕੋਈ ਜਵਾਬ ਨਹੀਂ ਬਣਾ ਆਉਂਦਾ। ਕਹਿੰਦੇ ਹੈਰਾਨ ਹੋ ਗਏ ਜਾਦੂਗਰ, ਸਾਨੂੰ ਸਮਝ 'ਚ ਕੁਛ ਨਹੀਂ ਆ ਰਿਹਾ। ਅਖੀਰ ਖੇਲ ਸਮਾਪਤ ਕਰਕੇ ਕਹਿੰਦਾ ਮਹਾਰਾਜ ਮੇਰਾ ਇਨਾਮ ਦਿਓ। ਕਹਿਣ ਲੱਗੇ ਮਹਾਰਾਜ ਮੇਰੇ ਨਾਲ ਕੋਈ ਇਸਤਰੀ ਨਹੀਂ ਸੀ, ਮੈਂ ਕਿਤੇ ਗਿਆ ਨਹੀਂ, ਮੈਂ ਇੱਥੇ ਹੀ ਖੜ੍ਹਾ ਰਿਹਾ। ਆ ਜਿਹੜਾ ਤੁਹਾਨੂੰ ਧਰਤੀ ਦੀ ਹੁਣ ਥੋੜ੍ਹੀ ਦੇਰ ਪਹਿਲਾਂ ਅੱਗ ਲੱਗੀ ਨਜ਼ਰ ਆਉਂਦੀ ਸੀ, ਦੇਖੋ ਸਾਰੇ ਬੂਟੇ ਉਵੇਂ ਨਜ਼ਰ ਆ ਰਹੇ ਨੇ। ਆ ਪਾਣੀਓ ਪਾਣੀ ਤੁਹਾਨੂੰ ਨਜ਼ਰ ਆਉਂਦਾ ਸੀ, ਹੁਣ ਦੇਖੋ ਨਿਗਾਹ ਮਾਰ ਕੇ ਇੱਕ ਕੋਈ ਪਾਣੀ ਦਾ ਨਾਮ ਨਿਸ਼ਾਨ ਨਹੀਂ। ਉੱਥੇ ਚਿਖਾ ਨਜ਼ਰ ਆਉਂਦੀ ਸੀ, ਜਲਦੀ ਨਜ਼ਰ ਆਉਂਦੀ ਸੀ, ਦੇਖੋ ਮਹਾਰਾਜ ਕਿਤੇ ਚਿਖਾ ਹੈ ਇੱਥੇ। ਕਹਿਣ ਲੱਗੇ ਸਰਕਾਰ ਮੇਰੇ ਨਾਲ ਮੇਰੀ ਇਸਤਰੀ ਉਸਤਰੀ ਕੋਈ ਨਹੀਂ, ਮੈਂ ਤਾਂ ਇਕੱਲਾ ਆਇਆ ਸੀ ਤੁਹਾਡੇ ਸਾਹਮਣੇ। ਕਹਿਣ ਲੱਗੇ ਬਾਜੀਗਰ ਵੰਡਰਫੁੱਲ ਖੇਲ ਦਿਖਾਇਆ, ਅਤੇ ਇਹਦਾ ਭਾਵ ਕੀ ਹੈ ਜਿਹੜਾ ਸਾਨੂੰ ਦੱਸਣਾ ਚਾਹੁੰਦਾ? ਕਹਿੰਦਾ ਸਰਕਾਰ ਭਾਵ ਇਹ ਹੈ ਕਿ ਮੈਂ ਇੱਕ ਛੋਟਾ ਜਿਹਾ ਮਨੁੱਖ ਹਾਂ, ਮੇਰੇ 'ਚ ਇੰਨੀ ਤਾਕਤ ਹੈ ਕਿ ਜਿੰਨੇ ਤੁਸੀਂ ਬੈਠੇ ਹੋ ਮੈਂ ਇੱਕ ਖੇਲ ਕਰਕੇ ਤੁਹਾਨੂੰ ਦਿਖਾਤਾ, ਮੈਂ ਸਾਰੇ ਹਿਪਨੋਟਾਈਜ਼ ਕਰਦੇ। ਕਿਸੇ ਦੇਵਤੇ ਨਾਲ ਮੈਂ ਯੁੱਧ ਨਹੀਂ ਕਰਿਆ, ਕਿਤੇ ਮੈਂ ਗਿਆ ਨਹੀਂ, ਜੇ ਕਰਿਆ ਹੁੰਦਾ ਉਹਨਾਂ ਦੇ ਸਿਰ ਹੁਣ ਵੀ ਇੱਥੇ ਪਏ ਹੁੰਦੇ। ਇਹ ਤਾਂ ਮੇਰੀ ਵਿਲ ਪਾਵਰ ਸੀ, ਜਿਵੇਂ ਮੈਂ ਕਹੀ ਜਾਂਦਾ ਸੀ ਤੁਹਾਨੂੰ ਉਹੀ ਨਜ਼ਰ ਆਈ ਜਾਂਦਾ ਸੀ। ਸੋ ਪਰਮੇਸ਼ਰ ਜਿਹੜਾ ਕਰੋੜਾਂ ਬ੍ਰਹਮੰਡਾਂ ਦਾ ਮਾਲਕ, ਉਹਦਾ ਵੀ ਇਹ ਜਾਦੂ ਹੋ ਰਿਹਾ, ਇੱਕ ਖੇਲ ਹੋ ਰਿਹਾ, ਅਤੇ ਸੰਸਾਰ ਸੱਚਾ ਨਜ਼ਰ ਆ ਰਿਹਾ। ਅਰਬਾਂ ਖਰਬਾਂ ਸਾਲ ਤੋਂ ਸ੍ਰਿਸ਼ਟੀਆਂ ਬਣਦੀਆਂ ਟਹਿੰਦੀਆਂ, ਸਾਇੰਸ ਬਣੀ ਹੋਈ ਹੈ, ਬੇਅੰਤ ਵਿਦਿਆਵਾਂ ਬਣੀਆਂ ਹੋਈਆਂ, ਦਰਅਸਲ ਹੈ ਕੁਛ ਵੀ ਨਹੀਂ ਹੈ। ਇਹ ਸੁਪਨੇ ਦੇ ਅੰਦਰ ਆਉਂਦਾ ਹੈ, ਜਦ ਜਾਗ ਖੁੱਲ੍ਹ ਜਾਂਦੀ ਹੈ ਕੁਛ ਵੀ ਨਹੀਂ ਹੁੰਦਾ, ਇੱਥੇ ਇੱਕੋ ਹੀ ਪਰਮੇਸ਼ਰ ਆਪਣਾ ਆਪ ਹੀ ਹੁੰਦਾ, ਦੂਜਾ ਹੁੰਦਾ ਹੀ। ਕਹਿੰਦੇ ਇਹ ਭਰਮ 'ਚ ਭੁੱਲ ਗਿਆ ਸੰਸਾਰ, ਅੰਧਾ ਭਰਿਆ ਪਰ ਪਰ ਤੋਂ ਮੈਂ, ਅੰਤਰ ਕੀ ਮਲ ਕਦੇ ਨਾ ਤੋਂ ਮੈਂ, ਬਾਹਰਲੀਆਂ ਗੱਲਾਂ ਕਰੀ ਜਾਂਦਾ, ਅੰਦਰੋਂ ਮੈਲ ਨਹੀਂ ਧੋਂਦਾ ਜਿਹੜੀਆਂ ਨੇਤਰਾਂ 'ਤੇ ਜੰਮ ਗਈ, ਜਿਹਦੇ ਕਰਕੇ ਸਾਨੂੰ ਪਰਮੇਸ਼ਰ ਦੇ ਦਰਸ਼ਨ ਨਹੀਂ ਹੋ ਰਹੇ। ਨਾਮ ਬਿਨਾਂ ਫੋਕਟ ਸਭ ਕਰਮਾ, ਜਿਉਂ ਬਾਜੀਗਰ ਭਰਮ ਭੁੱਲੈ, ਜਿਵੇਂ ਬਾਜੀਗਰ ਦੀ ਬਾਜੀ ਪਾਏ ਤੇ ਅਸੀਂ ਭੁੱਲ ਗਏ। ਕਹਿੰਦੇ ਐ ਸੰਸਾਰ ਭੁੱਲ ਗਿਆ, ਖੱਟ ਕਰਮ ਨਾਮ ਨਿਰੰਜਨ ਸੋਈ, ਤ੍ਰੈ ਗੁਣ ਸਾਗਰ ਅਵਗੁਣ ਮੋਈ, ਤਿੰਨਾਂ ਗੁਣਾਂ ਦੇ ਅੰਦਰ ਸੰਸਾਰ ਚੱਲ ਕੇ ਭੁੱਲਿਆ ਪਿਆ। ਕਹਿੰਦੇ ਇਸ ਤਰ੍ਹਾਂ ਮਿਲਦਾ ਨਹੀਂ ਮਹਾਰਾਜ, ਐ ਫਰਮਾਨ ਕਰ ਕਰਮ ਅਨੇਕਾ ਕਰਮ ਅਨੇਕਾ। ਨਿਵਲ ਪਿਆੰਗਮ ਸਾਧੇ। ਲੇਕਿਨ ਹੋਇਆ ਕੀ ਕਹਿੰਦੇ, ਕਾਮ ਕ੍ਰੋਧ ਲੋਭ ਓਹੰਕਾਰ ਇਹਨਾਂ ਨਾਲੋਂ ਤਾਂ ਸੰਗ ਛੁੱਟ ਗਿਆ, ਇਹਨਾਂ ਨੂੰ ਇਦੋਂ ਵੀ ਜ਼ਿਆਦਾ ਬੰਨਿਆ ਵੀ ਮਾਇਆ ਕਰਮ ਕਰਨ। ਅਧਿਕ ਹਮ ਵਧਵਾਦੇ ਪਿਆਰੇ ਇਨ ਵਿਦ ਮਿਲ ਨਾ ਜਾਈ, ਮੈਂ ਕੀ ਇਹ ਕਰਮ ਅਨੇਕ ਹਾਰ ਭਰਿਓ ਸਵਾਮੀ ਕੇ ਦੁਆਰੇ ਨਿਜੈ ਬੁਧਵਰੇ। ਬਾਕੀ ਚੁੱਪ ਕਰਕੇ ਵੀ ਨਿਹਾਲੇ ਸਾਲਾਂ ਦੇ ਸਾਲ ਦੀ, ਫਲਾਣੇ ਸੰਤ ਮੋਨੀ ਨੇ ਬੋਲਦੇ ਨਹੀਂ ਹੈਗੇ ਕਿਸੇ ਨਾਲ। ਮਹਾਰਾਜ ਕਹਿੰਦੇ ਫੇਰ ਕੀ ਵੱਡੀ ਗੱਲ ਹੋਈ? ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਆ ਮਿਰਗ ਬੋਲਦੇ ਨੇ ਕਿਸੇ ਨਾਲ, ਆ ਬਲਦ ਬੋਲਦੇ ਨੇ ਭਾਈ। ਕਹਿੰਦੇ ਫਿਰ ਬਲਦ ਤੇ ਮਿਰਗ ਦੀ ਉਹ ਵਡਿਆਈ ਹੋਈ, ਰੱਬ ਨੇ ਜਵਾਨ ਦਿੱਤੀ ਹੈ ਇਸ ਵਾਸਤੇ ਵੀ ਆਪ ਵੀ ਨਾਮ ਜਪ ਤੇ ਦੂਜਿਆਂ ਨੂੰ ਵੀ ਜਪਾ, ਆਪ ਚੰਗੇ ਰਸਤੇ ਤੇ ਚੱਲ ਤੇ ਜਵਾਨ ਦਾ ਪ੍ਰਯੋਗ ਕਰਕੇ ਦੂਸਰਿਆਂ ਨੂੰ ਵੀ ਚੰਗੇ ਰਸਤੇ ਤੇ ਚਲਾ। ਮੌਨ ਕਰਨਾ ਕੋਈ ਤੇਰਾ ਕੰਮ ਸੀਗਾ? ਚੁੱਪ ਕਰ ਗਿਆ। ਇਹਦੇ ਨਾਲੋਂ ਮਨ ਨੂੰ ਚੁੱਪ ਕਰਾ, ਜਵਾਨ ਨੂੰ ਚੁੱਪ ਨਾ ਕਰਾ, ਮਨ ਨੂੰ ਕਰਾ। ਮਨ ਨੂੰ ਵਿਸ਼ਿਆਂ ਵਿਕਾਰਾਂ ਵੱਲ ਧੌਣ ਨਾ ਦੇ, ਨੱਠਣ ਨਾ ਦੇ, ਇਹਨੂੰ ਚੁੱਪ ਕਰਾ ਲੈ। ਮੌਨ ਪਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਕੱਪੜੇ ਲਾ ਤੇ ਤੜ ਤੀਰਥ ਸਭ ਧਰਤੀ ਪਰਮਿਓ, ਦੁਬਦਾ ਛੁਟਕੈ ਨਾਹੀ। ਲੇਕਿਨ ਦੁਬਦਾ ਤਾਂ ਛੁੱਟੀ ਨਾ, ਉੱਥੇ ਤਾਂ ਉੱਥੇ ਹੀ ਰਹਿੰਦਾ। ਪਰ ਸ੍ਰੀ ਹਰੀ ਮਹਾਰਾਜਾ ਸੀ, ਐਸੀ ਸਾਖੀ ਆਉਂਦੀ ਹੈ ਕਿ ਪਿੰਗਲਾ ਰਾਣੀ ਉਸਦੀ ਸਭ ਤੋਂ ਪਿਆਰੀ ਰਾਣੀ ਸੀ। ਕਿਸੇ ਬ੍ਰਾਹਮਣ ਨੇ ਤਪ ਕਰਕੇ ਅਮਰ ਫਲ ਪ੍ਰਾਪਤ ਕਰਿਆ ਦੇਵਤਿਆਂ ਦੇ, ਵੀ ਜਿਹੜਾ ਇਸ ਨੂੰ ਖਾ ਲਏਗਾ ਉਹ ਹਮੇਸ਼ਾ ਹੀ ਜਵਾਨ ਰਹੇਗਾ, ਕਾਲ ਨਹੀਂ ਉਹਦੇ 'ਤੇ ਆਏਗਾ, ਬੜੀ ਦੇਰ ਤੱਕ ਬਚਿਆ ਰਹੇਗਾ ਕਾਲ ਤੋਂ। ਉਹ ਜਦੋਂ ਉਹਨੂੰ ਦੇਤਾ, ਉਹਦਾ ਪਿਆਰ ਸੀ ਰਾਣੀ ਨਾਲ, ਉਹਨੇ ਕਿਹਾ ਵੀ ਚਲੋ ਮੈਂ ਤਾਂ ਪਹਿਲਾਂ ਚਲਾ ਜਾਵਾਂ, ਕਿਤੇ ਮੇਰੀ ਰਾਣੀ ਨਾ ਮੇਰੇ ਤੋਂ ਪਹਿਲਾਂ ਚਲੀ ਜਾਵੇ। ਇਹ ਫਲ ਦੇਤਾ ਅਤੇ ਉਹਨੇ ਬਾਦਸ਼ਾਹ ਬੇਫਿਕਰ ਹੋ ਗਿਆ, ਕਹਿੰਦਾ ਇਹਨੂੰ ਖਾ ਲਈ। ਉਹਦਾ ਪਿਆਰ ਸੀ ਕਿਸੇ ਮੁਹਾਵਤ ਨਾਲ, ਉਹਨੇ ਉਹਨੂੰ ਦੇਤਾ। ਉਹ ਜਿਹੜਾ ਮੁਹਾਵਤ ਸੀ ਹਾਥੀ ਖਾਨੇ ਦਾ, ਉਹਨੇ ਇੱਕ ਬੇਸ਼ਵਾ ਨੂੰ ਦੇਤਾ। ਉਹ ਬੇਸ਼ਵਾ ਕਹਿਣ ਲੱਗੀ ਵੀ ਮੇਰਾ ਜੀਵਨ ਤਾਂ ਪਾਪਾਂ ਦੇ ਨਾਲ ਭਰਿਆ ਹੋਇਆ ਅਤੇ ਮੈਂ ਤਾਂ ਇੱਕ ਪਾਪ ਦਾ ਕੀੜਾ, ਮੈਂ ਬਹੁਤਾ ਜਿਉਂ ਕੇ ਕੀ ਲੈਣਾ? ਇਹ ਹੋਵੇ ਨਾ ਤਾਂ ਬਾਦਸ਼ਾਹ ਧਰਮੀ ਹੈ, ਇਹਨੂੰ ਕਿਉਂ ਨਾ ਦੇ ਦੇਵਾਂ, ਇਹ ਬੜੀ ਦੇਰ ਤੱਕ ਤਕੜਾ ਰਹੇਗਾ, ਜਿਉਂਦਾ ਰਹੇਗਾ। ਬਾਦਸ਼ਾਹ ਕੋਲ ਲਿਆ ਕੇ ਉਹਨੇ ਦੇ ਪਛਾਣ ਲਿਆ ਵੀ ਇਹ ਤਾਂ ਉਹੀ ਫਲ ਹੈ, ਗੇੜੇ ਖਾ ਕੇ ਆ ਗਿਆ, ਕਿੱਧਰੋਂ ਆ ਗਿਆ। ਰਾਣੀ ਨੂੰ ਪੁੱਛਿਆ, ਉਹ ਕਹਿੰਦੀ ਮੈਂ ਖਾਧਾ ਨਹੀਂ, ਇੱਥੋਂ ਕੌਣ ਚੱਕ ਕੇ ਲੈ ਗਿਆ, ਪਤਾ ਨਹੀਂ ਉਹਨੇ ਕਿੱਥੇ ਸਿੱਟੇ। ਮੁਹਾਵਤ ਬੁਲਾ ਲਿਆ, ਕਹਿੰਦੇ ਸੱਚ ਦੱਸ, ਨਹੀਂ ਮੈਂ ਇੱਥੇ ਸਖ਼ਤ ਤੋਂ ਸਖ਼ਤ ਸਜ਼ਾ ਦੇਵਾਂਗਾ। ਕਹਿੰਦਾ ਹਜ਼ੂਰ ਮਾਰੋ ਛੱਡੋ, ਇਹ ਮੈਨੂੰ ਤੁਹਾਡੀ ਮਹਾਰਾਣੀ ਨੇ ਦਿੱਤਾ, ਇਹ ਮੇਰੇ ਨਾਲ ਪਿਆਰ ਕਰਦੀ ਹੈ। ਕਹਿੰਦੇ ਤੂੰ ਨਹੀਂ ਕਰਦਾ? ਕਹਿੰਦੇ ਨਾ ਮੈਂ ਨਹੀਂ ਕਰਦਾ, ਮੇਰਾ ਪਿਆਰ ਬੇਸ਼ਵਾ ਨਾਲ ਸੀ, ਮੈਂ ਬੇਸ਼ਵਾ ਨੂੰ ਪਿਆਰ ਕਰਦਾ ਅਤੇ ਉਹਨੇ ਆਪ ਨੂੰ ਹਜ਼ੂਰ ਨੂੰ ਦੇ ਤਾ, ਤੁਹਾਨੂੰ ਚੰਗਾ ਸਮਝਦੀ ਹੈ। ਵਿਰਾਗ ਲੱਗ ਗਿਆ, ਕੋਈ ਕਾਰਨ ਹੋਇਆ ਕਰਦਾ ਵਿਰਾਗ ਦਾ, ਤੀਬਰ ਵਿਰਾਗ ਲੱਗ ਗਿਆ, ਘਰ ਬਾਰ ਛੱਡਤਾ, ਗੋਰਖ ਨਾਥ ਕੋਲ ਜਾ ਕੇ ਉਹਦਾ ਚੇਲਾ ਬਣ ਗਿਆ। ਉਹ ਕਹਿੰਦਾ ਜਾ ਪਹਿਲਾਂ ਰਾਣੀਆਂ ਨੂੰ ਮਾਤਾ ਕਹਿ ਕੇ ਮੰਗ ਕੇ ਲਿਆ। ਅਖੀਰ ਇਹਨੇ ਛੱਡਦੇ ਛੱਡਦੇ ਤਿੰਨ ਚੀਜ਼ਾਂ ਨਾਲ ਲੈ ਲਈਆਂ ਘਰ ਛੱਡਣ ਵੇਲੇ, ਇੱਕ ਸਰਾਣਾ ਲੈ ਲਿਆ, ਇੱਕ ਦਰੀ ਲੈ ਲਈ ਛੋਟੀ ਜਿਹੀ, ਇੱਕ ਗੜਵੀ ਲੈ ਲਈ। ਇੱਕ ਦਿਨ ਪਿਆ ਦਰਖਤ ਥੱਲੇ ਸਰਾਣਾ ਲਾਇਆ ਹੋਇਆ, ਬੀਬੀਆਂ ਜਾ ਰਹੀਆਂ, ਕੋਈ ਕੋਈ ਸੋਝੀ ਵਾਲੀਆਂ ਨੇ ਵਿਚਾਰ ਕਰਦੀਆਂ ਜਾਂਦੀਆਂ, ਕਹਿੰਦੇ ਦੇਖ ਭੈਣ ਇਹਨੇ ਘਰ ਛੱਡਿਆ, ਬਾਰ ਛੱਡਿਆ, ਸੁੱਖਾਂ ਦੀ ਲਾਲਸਾ ਨਹੀਂ ਇੱਥੇ ਛੱਡ ਹੋਈ ਅਜੇ। ਕਹਿੰਦੇ ਸਰਾਣਾ ਲਾ ਲਾ ਭੈਣ। ਮਨ ਨੂੰ ਗੱਲ ਲੱਗ ਗਈ, ਉਸੇ ਵੇਲੇ ਉਹਨੇ ਸਰਾਣਾ ਅਤੇ ਦਰੀ ਛੱਡ ਦਿੱਤੀ ਅਤੇ ਗੜਵੀ ਵਿੱਚ ਪਾਣੀ ਪਾ ਲਿਆ ਕਰੇ, ਪੀ ਲਿਆ ਕਰੇ, ਕੋਲ ਰੱਖ ਲਿਆ ਕਰੇ। ਇੱਕ ਦਿਨ ਕੋਈ ਹੋਰ ਐਸੇ ਹੀ ਪ੍ਰੇਮੀ ਆਏ, ਕਹਿੰਦੇ ਸੰਤਾ ਘਰ ਛੱਡਿਆ, ਬਾਹਰ ਛੱਡਿਆ, ਸਭ ਕੁਛ ਛੱਡਿਆ ਅਤੇ ਗੜਵੀ ਕਾਹਨੂੰ ਚੱਕੀ ਫਿਰਦਾ? ਦੋਵੇਂ ਹੱਥ ਤੇਰੇ ਪਰਮੇਸ਼ਰ ਨੇ ਲਾਏ ਹੋਏ ਨੇ ਪਾਣੀ ਪੀਣ ਵਾਸਤੇ, ਹੇਠੋਂ ਪੀਣਾ ਹੈ ਤਾਂ ਦੋਵਾਂ ਹੱਥਾਂ ਨਾਲ ਚੱਕ ਕੇ ਉਂਜਲ ਭਰ ਕੇ ਚੀ ਲੱਪੀ ਲੈ, ਜੇ ਕੋਈ ਪਿਲਾਉਣ ਵਾਲਾ ਹੈ ਉਂਜਲ ਲਾ ਲੈ ਬੁੱਲਾਂ ਮੂੰਹ ਨੂੰ ਅਤੇ ਪੀ ਪੀ ਲੈ। ਇਹਨੂੰ ਕਾਹਨੂੰ ਗੜਵੀ ਨੂੰ ਚੱਕੀ ਫਿਰਦਾ? ਕਲਪਨਾ ਤੈਨੂੰ ਹੁੰਦੀ ਆ ਵੀ ਚੱਕਾਂ, ਕੋਈ ਚੱਕ ਕੇ ਨਾ ਲੈ ਜੇ ਗੜਵੀ ਵੀ ਛੱਡ ਕੇ। ਉਹਦੇ ਬਾਅਦ ਕਲਪਾਤੀ ਬਣ ਗਿਆ, ਆਇਆ ਨਾ ਕਰੇ ਗਦਾ ਕਰਨ ਵਾਸਤੇ, ਕੋਈ ਦੇ ਜਾਵੇ ਨਾ ਵਸਤਰ ਪਹਿਨੇ, ਦਿਗੰਬਰ ਹੋ ਗਿਆ। ਅੱਜ ਪੂਰਨਮਾਸ਼ੀ ਦਾ ਚੰਦਰਮਾ ਚਮਕ ਰਿਹਾ ਤੇ ਸਾਹਮਣੇ ਘਾਹ ਦੇ ਵਿੱਚ ਜਿੱਥੇ ਬੈਠਾ ਹੈ ਨਿਗਾਹ ਗਈ ਤਾਂ ਹੈਰਾਨ ਹੋ ਗਿਆ ਵੀ ਐਡਾ ਬੜਾ ਲਾਲ ਇਹ ਤਾਂ ਮੈਂ ਦੇਖਿਆ ਹੀ ਨਹੀਂ ਹੈ। ਬਿਨਾਂ ਸੋਚੇ ਸਮਝੇ ਹੱਥ ਪਾ ਲਿਆ, ਹੱਥ ਵਿੱਚ ਕੀ ਆਇਆ, ਪਾਨ ਖਾ ਕੇ ਕਿਸੇ ਨੇ ਪੀਕ ਥੁੱਕੀ ਹੋਈ। ਬਹੁਤ ਪਛਤਾਇਆ ਵੀ ਮੇਰਾ ਮਨ ਤਾਂ ਵਸ ਨਾ ਹੋਇਆ, ਮੈਂ ਰਾਜ ਵੀ ਛੱਡਤਾ, ਸਭ ਕੁਛ ਛੱਡਤਾ, ਕਲਪਾਤੀ ਵੀ ਹੋ ਗਿਆ, ਨਗਨ ਵੀ ਫਿਰਦਾ, ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨਵਾਈ, ਤੜ ਤੀਰ ਸਭ ਧਰਤੀ ਭਰਮਿਓ, ਦੁਬਦਾ ਛੁੱਟ ਗਏ ਨਾ, ਇਹ ਤਾਂ ਵਾਸ਼ਨਾ ਹੀ ਨਹੀਂ ਮੇਰੀ ਅਜੇ ਛੁੱਟ ਸਕੀ। ਬਹੁਤ ਪਛਤਾਇਆ। ਫਿਰ ਉਹਨੇ ਪੁਸਤਕ ਲਿਖੀ ਹੈ, ਇੱਕ ਬੈਰਾਗ ਸ਼ਤਕ, ਇੱਕ ਨੀਤੀ ਸ਼ਤਕ, ਭਰਤੀ ਹਰੀ ਦੀਆਂ ਬੜੀਆਂ ਸੋਹਣੀਆਂ ਕਿਤਾਬਾਂ। ਉਹਦੇ 'ਚ ਲਿਖਦਾ ਕਿ ਮਨ ਜਿੰਨਾ ਚਿਰ ਦੁਸ਼ਮਣ ਜਿਉਂਦਾ ਸਭ ਦੁਸ਼ਮਣ ਜਿਉਂਦੇ, ਜਦੋਂ ਮਨ ਦੁਸ਼ਮਣ ਮਰ ਗਿਆ ਤਾਂ ਸਾਰੇ ਦੁਸ਼ਮਣ ਮਰ ਗਏ। ਅੱਖਰ ਇੱਕੋ ਜਿਹਾ ਹੀ ਨੇ, ਭਾਵ ਦੋ ਨੇ, ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਦੇ ਦੁਸ਼ਮਣ ਨੂੰ ਜਿੱਤ ਲਿਆ, ਮਨ ਜੀਤੇ ਜਗ ਜੀਤ, ਸਭ ਦੁਸ਼ਮਣ ਜਿੱਤੇ ਗਏ। ਮਨ ਰਿਪ ਜੀਤੇ ਸਭ ਰਿਪ ਜੀਤੇ, ਜਿੰਨਾ ਚਿਰ ਮਨ ਦੁਸ਼ਮਣ ਜਿਉਂਦਾ ਉਨਾ ਚਿਰ ਸਾਰੇ ਹੀ ਦੁਸ਼ਮਣ ਜਿਉਂਦੇ। ਅਫਸੋਸ ਕਰਿਆ ਮਹਾਰਾਜ ਕਹਿੰਦੇ ਇਹਦੇ ਭਾਈ ਦੁਬਤਾ ਦਾ ਛੁੱਟੀ ਨਾ, ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਬਤ ਤਰਾਏ। ਤੀਰਥ ਤੇ ਚਲਿਆ ਗਿਆ ਵੀ ਇੱਥੇ ਜਿਹੜਾ ਮਰੇਗਾ ਉਹ ਸਵਰਗ ਨੂੰ ਜਾਏਗਾ। ਕਾਸ਼ੀ ਦੇ ਵਿੱਚ ਮਸ਼ਹੂਰ ਹੈ, ਕਾਸ਼ੀ ਸੇਵਾ ਦਾ ਸ਼ਹਿਰ ਕਹਿੰਦੇ ਨੇ, ਵੀ ਉੱਥੇ ਜਿਹੜਾ ਮਰੇਗਾ ਉਹ ਸਵਰਗ ਨੂੰ ਚਲੇ ਜਾਂਦਾ। ਤੇ ਵੇਦ ਵਿਆਸ ਨੇ ਆਪਣਾ ਸ਼ਹਿਰ ਵੱਖਰਾ ਵਸਾ ਲਿਆ ਮਗਰ, ਉਹਦੇ 'ਚ ਕਰਦਾ ਵੀ ਜਿਹੜਾ ਇੱਥੇ ਮਰੇਗਾ ਉਹ ਬਕੁੰਠ ਨੂੰ ਜਾਏਗਾ, ਕਿਉਂਕਿ ਸਵਰਗ ਹੇਠ ਹੈ 5-7 ਮੰਜ਼ਿਲਾਂ ਤੇ ਬਕੁੰਠ ਉੱਤੇ। ਸ਼ਿਵ ਜੀ ਨੂੰ ਜਦ ਪਤਾ ਲੱਗਿਆ ਵੀ ਇਹ ਤਾਂ ਕਾਸ਼ੀ ਵਾਲੇ ਲੋਕ ਮਗਰ ਜਾ ਕੇ ਵਸਣ ਲੱਗ ਗਏ, ਤਾਂ ਥੋੜ੍ਹਾ ਚਿੰਤਾ 'ਚ ਹੋ ਗਏ ਵੀ ਸੰਤ ਦਾ ਵਚਨ ਹੈ ਇਹ, ਵੀ ਮੇਰੇ 'ਚ ਸ਼ਕਤੀ ਨਹੀਂ ਵੀ ਮੈਂ ਟਾਲ ਦੇਵਾਂ, ਹੁਣ ਉਹ ਪਾਓ ਕਰਿਆ ਜਾਵੇ। ਗਣੇਸ਼ ਕਹਿਣ ਲੱਗੇ ਵੀ ਮੈਂ ਕਰਦਾ। ਉਹਨਾਂ ਕੋਲ ਚਲੇ ਗਏ, ਕਹਿੰਦੇ ਗੁਰੂ ਜੀ ਇੱਥੇ ਜਿਹੜਾ ਮਰੇਗਾ ਉਹ ਕੀ ਹੋਏਗਾ? ਕਹਿੰਦੇ ਵਿਕੁੰਠ ਨੂੰ ਜਾਏਗਾ। ਥੋੜ੍ਹੀ ਜਿਹੀ ਦੇਰ ਬਾਅਦ ਫਿਰ ਪੁੱਛ ਲਿਆ, ਫਿਰ ਪੁੱਛ ਲਿਆ, ਜਦ 8ਵੀਂ 9ਵੀਂ ਵਾਰੀ ਪੁੱਛਿਆ ਕ੍ਰੋਧ ਆ ਗਿਆ ਕੁਛ ਉਹਨੂੰ ਥੋੜ੍ਹਾ ਜਿਹਾ। ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ ਇੱਥੇ ਜਿਹੜਾ ਮਰੇਗਾ ਕਿੱਥੇ ਜਾਏਗਾ? ਕਹਿੰਦੇ ਗਧਾ ਹੋਊਗਾ। ਕਹਿੰਦੇ ਤਥਾਸਤ। ਉਸ ਦਿਨ ਤੋਂ ਮਗਰ ਉਜੜ ਗਿਆ। ਕਬੀਰ ਸਾਹਿਬ ਨੇ ਸਾਰੀ ਜ਼ਿੰਦਗੀ ਕਾਸ਼ੀ 'ਚ ਬਿਤਾਈ, ਜਦੋਂ ਸਰੀਰ ਛੱਡਣਾ ਸੀ ਮਗਰ ਆ ਗਏ, ਸਾਰੇ ਹੈਰਾਨ ਹੋ ਗਏ, ਭਗਤ ਜੀ ਪੁੱਠੀ ਗੱਲ ਆ ਗਈ ਤੁਹਾਡੇ ਦਿਮਾਗ 'ਚ, ਇੱਥੇ ਮਰਨ ਵਾਲੇ ਤਾਂ ਖੋਤੇ ਬਣ ਗਏ। ਕਹਿੰਦੇ ਪ੍ਰੇਮੀਓ ਜਿਹੜਾ ਪਰਮੇਸ਼ਰ ਦਾ ਪਿਆਰਾ ਹੈ ਹਲਕਾ ਸੰਤ ਮਰੇ ਹਲਮ ਬਏ। ਕਹਿੰਦੇ ਉਸ ਵੇਲੇ ਜਿਹੜਾ ਉੱਥੇ ਮਰ ਜਾਂਦਾ ਹੈ, ਕਹਿੰਦੇ ਉਹ ਨਰਕਾਂ 'ਚ ਨਹੀਂ ਜਾਂਦਾ, ਉਹ ਤਾਂ ਪਰਮ ਗਤੀ ਨੂੰ ਪ੍ਰਾਪਤ ਹੁੰਦਾ, ਗਿਆਨਵਾਨ ਜਦ ਹੈ ਹੀ ਨਹੀਂ ਉਹਨੂੰ ਨਰਕਾਂ 'ਚ ਕੌਣ ਲੈ ਜਾਏਗਾ, ਇਹ ਤਾਂ ਹਉਮੈ ਵਾਲੇ ਲੋਕਾਂ ਦੀਆਂ ਗੱਲਾਂ ਹੋ ਸਕਦੀਆਂ। ਸੋ ਇਸ ਤਰ੍ਹਾਂ ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਵਤ ਤਰਾਏ, ਕਰਵਤ ਵੀ ਸਿਰ ਉੱਤੇ ਤਰਾ ਲਏ, ਆਰੇ ਦੇ ਨਾਲ ਸਰੀਰ ਕਟਾ ਲਿਆ। ਮਨ ਕੀ ਮੈਲ ਨਾ ਉਤਰਾ ਇਹ ਵਿਦ, ਮਨ ਤਾਂ ਮੈਲਾ ਹੈ ਇਹ ਤਾਂ ਉਤਰਦਾ ਨਹੀਂ ਭਾਈ, ਜੇ ਲੱਖ ਯਤਨ ਕਰਾਏ। ਕਨ ਕਾਮਨੀ ਹੈਵਰ ਗੈਵਰ ਬਹੁਵੇ ਦਾਨ ਦਤਾਰ, ਦਾਨ ਦਿੰਦਾ ਸਵਰਗ ਦੀ ਪ੍ਰਾਪਤੀ ਹੋ ਜਾਂਦੀ ਹੈ। ਕਣਕ ਵੀ ਸੋਨਾ ਵੀ ਦੇਤਾ, ਕਾਮਨੀ ਵੀ ਦੇਤੀ, ਹਾਥੀ ਵੀ ਦੇਤੇ, ਘੋੜੇ ਵੀ ਦੇਤੇ, ਬਹੁਤ ਤਰੀਕਿਆਂ ਦਾ ਜ਼ਮੀਨ ਜਾਇਦਾਦ ਦਾਨ ਦੇਤੀ। ਮਹਾਰਾਜ ਕਹਿੰਦੇ ਅੰਨ ਵਸਤਰ ਭੂਮ ਬਹੁ ਅਰਪੈ ਨਾ ਮਿਲਿਆ ਹਰ ਦੁਆਰਾ, ਲੇਕਿਨ ਰੱਬ ਦਾ ਦੁਆਰਾ ਤਾਂ ਦੂਰ ਰਹਿ ਗਿਆ ਭਾਈ, ਕਿਉਂ ਇਹ ਗੁਰੂ ਤੇ ਬਗੈਰ ਦੁਆਰਾ ਹੱਥ ਨਹੀਂ ਆਉਂਦਾ।
ਬਿਨਾ ਗੁਰਾਂ ਤੋਂ ਨਾ ਮਿਲਦਾ ਦੁਆਰਾ, ਆਹ
ਖਟਕਰਮ ਉਹ ਵੀ ਕਰਦਾ, ਪੂਜਾ ਵੀ ਕਰਦਾ, ਅਰਚਨ ਵੀ ਕਰਦਾ, ਬੰਧਨ ਵੀ ਕਰਦਾ, ਡੰਡੋਤ ਵੀ ਕਰਦਾ, ਪਰ ਜੇ ਅੰਦਰੋਂ ਹਾਂ ਦਾ ਨੁਕਤਾ ਦੂਰ ਨਹੀਂ ਹੋਇਆ, ਮਹਾਰਾਜ ਕਹਿੰਦੇ ਫਿਰ ਕੁਛ ਨਹੀਂ ਬਣਨਾ, ਇਹ ਬੰਧਨ ਬਣੀ ਜਾਣਗੇ ਸਾਰੀਆਂ ਚੀਜ਼ਾਂ, ਹੋਰ ਬੁਲਟੀ ਜਾਏਗਾ ਆਪਣੇ ਆਪ। ਜਦੋਂ ਗੁਰੂ ਦਸਵੇਂ ਪਾਤਸ਼ਾਹ ਨੂੰ ਬੁੱਧੂ ਸ਼ਾਹ ਮਿਲਿਆ, ਉਹਨੇ ਕਿਹਾ ਪਾਤਸ਼ਾਹ ਮੈਂ ਰੋਜ਼ੇ ਵੀ ਰੱਖੇ, ਹਜ ਮੱਕਾ ਸ਼ਰੀਫ ਦੇ ਹਜ ਨੂੰ ਵੀ ਗਿਆ, ਬੜੇ ਬੜੇ ਮੈਂ ਚਿਲੇ ਵੀ ਕੱਟੇ, ਬੜੀਆਂ ਸਾਧਨਾ ਕਰੀਆਂ, ਹੱਠ ਯੋਗ ਵੀ ਕਰਿਆ, ਰਾਜ ਯੋਗ ਵੀ ਕਰਿਆ, ਪਰ ਮੈਨੂੰ ਰਾਹ ਨਹੀਂ ਮਿਲਿਆ। ਮਹਾਰਾਜ ਕਹਿੰਦੇ ਤਾਂ ਤੂੰ ਸੰਗਲ ਭੁਲੇਟਦਾ ਰਹੇ ਵੀ ਮੈਂ ਆਹ ਕਰਿਆ, ਮੈਂ ਆਹ ਕਰਿਆ, ਮੈਂ ਆਹ ਕਰਿਆ। ਕਹਿੰਦੇ ਹੋ ਮੈਂ ਹੋਰ ਮੋਟੀ ਕਰ ਲਈ। ਕਹਿੰਦੇ ਇਹ ਤਾਂ ਨੁਕਤੇ ਹੋਰ ਲਾਈ ਜਾਂਦਾ, ਨੁਕਤਾ ਤਾਂ ਇੱਕੋ ਹੀ ਬਹੁਤ ਸੀ ਜਿਹਨੇ ਮੁਜਰਮ ਬਣਾਤਾ ਮਹਿਰਮ ਤੋਂ। ਮਹਿਰਮ ਬਾਤਮਕਾਰ ਨੂੰ ਕਹਿੰਦੇ ਨੇ ਜੇ ਨੁਕਤਾ ਲੱਗ ਜਾਵੇ, ਉਰਦੂ ਦਾ ਅੱਖਰ ਹੈ ਮਹਿਰਮ, ਹੇ ਨਾਲ ਮੀਮ, ਹੇ ਰਾ ਮੀਮ, ਉਹ ਹੇਠਲੇ ਪਾਸੇ ਜੇ ਨੁਕਤਾ ਲਾ ਦਈਏ ਹੇ ਦੇ ਤਾਂ ਜੀਮ ਬਣ ਜਾਂਦੀ ਹੈ, ਮੁਜਰਮ ਬਣ ਜਾਂਦਾ, ਗੁਨਾਹਗਾਰ ਬਣ ਜਾਂਦਾ। ਉਹ ਇੱਕ ਨੁਕਤੇ ਨੇ ਫਸਾਇਆ ਹੋਇਆ, ਕਹਿੰਦੇ ਤੂੰ ਤਾਂ ਕਿੰਨੇ ਨੁਕਤੇ ਲਾ ਲਏ, ਮੈਂ ਕਾਬੇ ਵੀ ਗਿਆ, ਮੈਂ ਲੰਗਰ ਚਲਾਉਣਾ, ਮੈਂ ਹੱਜ ਕੀਤੇ, ਮੈਂ ਨਮਾਜ਼ਾਂ ਪੜ੍ਹੀਆਂ, ਮੈਂ ਰੋਜ਼ੇ ਰੱਖੇ, ਮੈਂ ਜ਼ਕਾਤ ਕਰੀ, ਐਂ ਤਾਂ ਨੁਕਤੇ ਬੰਨੀ ਜਾਂਦੇ ਪ੍ਰੇਮੀਆਂ, ਸੰਗਲ ਭੁਲੇਟੀ ਜਾਂਦਾ ਆਪਣੇ ਆਪ ਨੂੰ। ਇਹਨਾਂ ਨੂੰ ਸਾਡੇ ਸਾਰਿਆਂ ਨੂੰ ਸਿੱਟਦੇ, ਪਰ ਇਹ ਕਿਸੇ ਕੰਮ ਦੇ ਨਹੀਂ। ਆ ਜਾ ਹੁਕਮ 'ਚ ਪਰਮੇਸ਼ਰ ਦੇ, ਗੁਰੂ ਦੇ ਪਿਆਰ ਵਿੱਚ ਆ ਜਾ, ਬਜਟ 'ਚ ਆ ਜਾ। ਨੇਤਰ ਖੁੱਲ੍ਹ ਗਏ, ਉਸੇ ਵੇਲੇ ਨੱਚਣਾ ਸ਼ੁਰੂ ਕਰ ਦਿੱਤਾ, ਲਾ ਕੇ ਪੰਡਾਂ ਦੀਆਂ ਪੰਡਾਂ ਮਾਰੀਆਂ, ਵੀ ਮੈਂ ਪੀਰ ਹਾਂ, ਮੇਰੇ ਚੇਲੇ ਨੇ ਸਭ ਲਾ ਤਾ। ਮਹਾਰਾਜ ਕਹਿੰਦੇ ਪੂਜਾ ਯਰਚਾ ਬੰਧਨ ਡੰਡੌਤ ਖਟਕਰਮਾ ਰਤ ਰਹਿਤਾ, ਹਾਂ ਹਾਂ ਕਰਦ ਬੰਧਨ ਮੈਂ ਭਰਿਆ, ਨਾ ਮਿਲੀਆ ਇਹ ਜੁਗਤਾ। ਇਹ ਤਾਂ ਮੈਂ ਕਰੀ ਜਾਂਦਾ। ਜੋਗ ਸਿੱਧ ਆਸਣ ਚੌਰਾਸੀ ਇਹ ਵੀ ਕਰ ਰਿਹਾ, ਵੱਡੀ ਯਾਰ ਜਾ ਫਿਰ ਜਨਮੈ ਹਰ ਸਿਉ ਸੰਗ ਨਾ ਗਿਆ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ, ਇੱਕ ਪਿੰਡ ਹੈ ਜਿਸਨੂੰ ਜੋਗੀਪੁਰਾ ਕਹਿੰਦੇ, ਆਪ ਖਦਰਾਣੇ ਦੀ ਢਾਬ 'ਤੇ ਜਿਹਨੂੰ ਮੁਕਤਸਰ ਕਹਿੰਦੇ ਨੇ ਅੱਜ ਕੱਲ੍ਹ, ਉੱਥੋਂ ਜ਼ਖਮੀਆਂ ਨੂੰ ਸੰਭਾਲਣ ਤੋਂ ਬਾਅਦ, ਸ਼ਹੀਦਾਂ ਦਾ ਸੰਸਕਾਰ ਕਰਨ ਤੋਂ ਬਾਅਦ ਆਪ ਉੱਥੇ ਕੈਂਪ ਲਾਇਆ ਹੋਇਆ ਪਾਣੀ ਦੇ ਸਰੋਵਰ ਦੇ ਕੰਢੇ, ਅਤੇ ਕੀਰਤਨ ਹੋ ਰਿਹਾ, ਪਾਠ ਹੋ ਰਹੇ ਨੇ, ਕੋਈ ਉੱਚੀ ਕਰ ਰਿਹਾ, ਕੋਈ ਹੌਲੀ ਕਰ ਰਿਹਾ, ਕੋਈ ਜਕਾਰੇ ਬੁਲਾ ਰਿਹਾ, ਜਿਹਾ ਜਿਹਾ ਕਿਸੇ ਦਾ ਖਿਆਲ ਹੈ। ਕਿਤੇ ਘੋੜੇ ਹਿਣਕ ਰਹੇ ਨੇ, ਕਿਤੇ ਕੀਲੇ ਕੱਢੇ ਜਾ ਰਹੇ ਨੇ। ਪਰਲੇ ਕਿਨਾਰੇ ਇੱਕ ਜੋਗੀ ਰਹਿੰਦਾ, ਉਹ ਜੋਗੀ ਨੇ ਚੇਲਿਆਂ ਨੂੰ ਪੁੱਛਿਆ ਵੀ ਇਹ ਕੌਣ ਹੈ, ਇਹ ਕਾਹਦਾ ਖੜਕਾ ਹੋ ਰਿਹਾ ਜੀ ਇੱਥੇ? ਕਹਿਣ ਲੱਗੇ ਮਹਾਰਾਜ, ਇੱਥੇ ਦਸਵੇਂ ਗੁਰੂ ਨਾਨਕ ਆਏ ਹੋਏ ਨੇ, ਜਿਨ੍ਹਾਂ ਦਾ ਨਾਂ ਗੁਰੂ ਗੋਬਿੰਦ ਸਿੰਘ ਹੈ, ਅਤੇ ਉਹਨਾਂ ਨੇ ਬੜੇ ਭਾਰੇ ਯੁੱਧ ਕਰੇ ਨੇ, ਸਾਰਾ ਪਰਿਵਾਰ ਵਾਰ ਦਿੱਤਾ ਦੇਸ਼ ਦੇ ਉੱਤੋਂ, ਐਂ ਸਮਝ ਲਓ ਵੀ ਹਿੰਦੂ ਧਰਮ ਦੀ ਰਾਖੀ, ਅਤੇ ਨਮਾਣੇ ਅਤੇ ਨਤਾਣੇ ਕਿਸੇ ਹੋਏ ਮੁਸਲਮਾਨਾਂ ਦੀ ਰਾਖੀ, ਪੀਰਾਂ ਫਕੀਰਾਂ ਦੀ ਰਾਖੀ ਕਰਨ ਵਾਸਤੇ ਸਾਰਾ ਪਰਿਵਾਰ ਵਾਰਤਾ, ਅਤੇ ਹੁਣ ਇਹ ਖਦਰਾਣੇ ਦੀ ਧਾਰ 'ਤੇ ਬੜਾ ਭਾਰੀ ਯੁੱਧ ਕਰਕੇ ਇੱਥੇ ਆਏ। ਕਹਿਣ ਲੱਗੇ ਫਿਰ ਤਾਂ ਆਪਾਂ ਨੂੰ ਦਰਸ਼ਨ ਕਰਨੇ ਚਾਹੀਦੇ ਨੇ। ਕਹਿੰਦੇ ਹੁਕਮ ਜੋ ਹੋਵੇ ਮਹਾਰਾਜ। ਕਹਿੰਦੇ ਕਿੱਡਾ ਕੁ ਹੈ ਗੁਰੂ ਦੀ ਉਮਰ, ਕਿੰਨੀ ਕੁ ਹੈ? ਕਹਿੰਦੇ ਜੀ 40 ਸਾਲ ਤੋਂ ਹੇਠ ਆਏ ਸਾਈਂ, ਫੇਰ ਨਹੀਂ ਜਾਣਾ। ਕਹਿੰਦੇ ਕਿਉਂ ਮਹਾਰਾਜ? ਕਹਿੰਦੇ ਫੇਰ ਉਹਨੇ ਕਿਹੜੇ ਵੇਲੇ ਖਟਕਰਮ ਕਰ ਲਏ, ਨੇਤੀ ਧੋਤੀ ਕਦ ਕਰ ਲਈ, ਕਦ ਪ੍ਰਾਣਾਯਾਮ ਸਿੱਧ ਕਰ ਲਿਆ? ਨਹੀਂ ਫੇਰ ਨਹੀਂ ਜਾਣਾ, ਫਿਰ ਯੁੱਧ ਹੈ। ਤੇ ਉੱਥੇ ਕੁਛ ਸਿੰਘ ਫਿਰਦੇ ਸੀ, ਉਹਨਾਂ ਨੇ ਆ ਕੇ ਮਹਾਰਾਜ ਨੂੰ ਦੱਸਤਾ ਕਿ ਮਹਾਰਾਜ ਐਂ ਕਹਿੰਦੇ। ਮਹਾਰਾਜ ਕਹਿੰਦੇ ਆ ਜਿਹੜਾ ਜੋਗੀ ਹੈ ਨਾ, ਇਹਦੀ 500 ਸਾਲ ਦੀ ਉਮਰ ਹੈ, ਇਹ 500 ਸਾਲ ਦੀ ਸਮਾਧੀ ਲਾਉਂਦਾ, ਵਿੱਚ ਬੈਠ ਜਾਂਦਾ, ਪੱਥਰ ਚਿਣ ਲੈਂਦਾ ਹੈ, ਅਤੇ ਉਹਦੇ ਬਾਅਦ ਸੀਨੇ ਮਸੀਨੇ ਦੱਸਦੇ ਚਲੇ ਆਉਂਦੇ ਨੇ ਵੀ 500 ਸਾਲ ਨੂੰ ਫਲਾਣੇ ਸਾਲ ਦੇ ਵਿੱਚ ਇਹ ਜਾ ਕੇ ਖੁੱਲ੍ਹਣਾ। ਅਤੇ ਉਸ ਵੇਲੇ ਕਹਿੰਦੇ ਫਿਰ ਇਹਨੂੰ ਕੱਢ ਲੈਂਦੇ ਨੇ, ਫਿਰ ਇਹ ਥੋੜ੍ਹੇ ਸਾਲ ਰਹਿੰਦਾ, ਫਿਰ ਸਮਾਧੀ ਲਾ ਲੈਂਦਾ। ਯੋਗਾ ਅਭਿਆਸੀ ਹੈ, ਕਹਿੰਦੇ ਪੁਰਾਣਾ ਖੱਲੜ ਚੱਕੀ ਫਿਰਦਾ। ਇਹ ਗੱਲ ਉਹਦੇ ਕੰਨਾਂ 'ਚ ਪਹੁੰਚ ਗਈ, ਉਹਨੇ ਕਿਹਾ ਨਾਲ ਮਹਾਰਾਜ ਨੇ ਕਹਿੰਦਾ ਇਹਨੂੰ ਗਿਆਨ ਨਹੀਂ ਹੋਇਆ, ਅਜੇ ਭਰਮ ਦਾ ਫਿਰਦਾ, ਅਜੇ ਇਹਦਾ ਜਨਮ ਮਰਨ ਨਹੀਂ ਮੁੱਕਿਆ, ਵੱਡੀ ਯਾਰ ਜਾ ਫਿਰ ਜਨਮ ਹੈ, ਹਰ ਸਿਉ ਸੰਗ ਨਾ ਗਹਿਆ, ਪਰਮੇਸ਼ੁਰ ਦੇ ਨਾਲ ਨਹੀਂ ਇਹਦੇ ਮਿਲਾਪ ਹੋਇਆ। ਗੱਲ ਖਰੀ ਕਹਿਤੀ, ਕਹਿਣ ਲੱਗਿਆ ਫਿਰ ਮੈਨੂੰ ਲੈ ਚੱਲ। ਗੁਰੂ ਮਹਾਰਾਜ ਕੋਲ ਆ ਗਿਆ। ਮਹਾਰਾਜ ਕਹਿੰਦੇ ਕਿਉਂ ਜੋਗੀ ਜੀ, ਕਿੰਨੀ ਉਮਰ ਹੋ ਗਈ? ਕਹਿੰਦੇ ਮਹਾਰਾਜ ਜਿੰਨੀ ਤੁਸੀਂ ਦੱਸੀ ਆ ਠੀਕ ਉਨੀ ਹੋਈ। ਕਹਿਣ ਲੱਗੇ ਕੀ ਗੱਲ, ਇੰਨਾ ਪੁਰਾਣਾ ਖਲਣ ਰੱਖਿਆ ਹੈ ਅਤੇ ਪਰਮਵਾਦ ਦੀ ਪ੍ਰਾਪਤੀ ਤਾਂ ਹੋਈ ਨਹੀਂ, ਅਜੇ ਕੀ ਫਾਇਦਾ ਫਿਰ ਇਹਦਾ, ਕਿਵੇਂ ਕਿਵੇਂ ਸੰਸਾਰ 'ਚ ਪਾਣਾ ਵਰਤਿਆ? ਕਹਿੰਦੇ ਮਹਾਰਾਜ ਕਈ ਵਾਰੀ ਜਦ ਮੇਰੀ ਸਮਾਧੀ ਖੁੱਲ੍ਹਦੀ ਸੀ ਤਾਂ ਇੱਥੇ ਜੰਗਲ ਜੰਗਲ ਹੁੰਦੇ, ਕਈ ਵਾਰੀ ਜਦ ਖੁੱਲ੍ਹਦੀ ਸੀ ਬਹੁਤ ਸ਼ਹਿਰ ਦੇ ਸ਼ਹਿਰ, ਵੱਡਾ ਸ਼ਹਿਰ ਹੁੰਦਾ, ਬਹੁਤ ਆਬਾਦੀ ਹੁੰਦੀ। ਕਹਿੰਦੇ ਬੜਾ ਸਮਾਂ ਮੈਂ ਦੇਖਿਆ ਅਦਲਦਾ ਬਦਲਦਾ, ਕਿਰਪਾ ਕਰੋ ਮੈਨੂੰ ਪਰਮਪਾਦ ਦੀ ਸੋਝੀ ਕਰਾਓ। ਮਹਾਰਾਜ ਨੇ ਕਿਰਪਾ ਕਰਕੇ ਗਿਆਨ ਦੀ ਬਖਸ਼ਿਸ਼ ਕੀਤੀ ਅਤੇ ਉਧਾਰ ਕਰਿਆ। ਮਹਾਰਾਜ ਕਹਿੰਦੇ ਉਮਰ ਵਧਾਉਣ ਨਾਲ ਕੀ ਹੁੰਦਾ ਭਾਈ, ਇਹਦੇ ਨਾਲ ਪਰਮੇਸ਼ੁਰ ਦਾ ਦੁਆਰਾ ਤਾਂ ਨਹੀਂ ਮਿਲਦਾ, ਇਹ ਤਾਂ ਹੱਠ ਕਰਮ ਨੇ, ਫੋਕਟ ਕਰਮ ਨੇ ਸਾਰੇ। ਸਹਿਜ ਸੋਹਣੀ ਚੰਦਨ ਚੋਆ ਨਰਕ ਕੋਲ ਕਾ ਦੁਆਰਾ, ਇਹ ਕਹਿੰਦੇ ਦੁਆਰਾ ਰਾਜਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਫਾਰਾ, ਸਹਿਜ ਸੋਹਣੀ ਚੰਦਨ ਚੋਆ ਨਰਕ ਕੋਲ ਕਾ ਦੁਆਰਾ। ਸੋ ਇਹ ਸਾਰੇ ਜਿੰਨੇ ਕਰਮ ਨੇ ਇਹ ਸਾਰਿਆਂ ਨੂੰ ਮਹਾਰਾਜ ਕਹਿੰਦੇ ਆ ਪ੍ਰੇਮੀਓ, ਇਹ ਮਨ ਦੇ ਹੱਠ ਕਰਕੇ ਚੱਲਦੇ ਨੇ, ਇਹਨਾਂ ਦੇ ਵਿੱਚ ਕੁਛ ਨਹੀਂ ਹੈ, ਇਹਨਾਂ ਦਾ ਰੱਬ ਨਹੀਂ ਮਿਲਦਾ ਹੈ। ਫਰਮਾਨ ਕਰ ਸਭ ਥੱਕੇ ਕਰਮ ਕਮਾਏ ਜੀ, ਕਰਮ ਕਮਾਏ ਥੱਕੇ ਕਰਮ ਕਮਾਏ, ਥੱਕ ਗਏ ਵੱਡੇ ਵੱਡੇ ਸਿੱਧ ਸਾਧਕ ਗੋਰਖਨਾਥ ਵਰਗੇ, ਭਰਤਰੀ ਵਰਗੇ, ਸਭ ਥੱਕ ਕੇ ਗੁਰੂ ਨਾਨਕ ਮਿਲੇ ਤਾਂ ਜਾ ਕੇ ਕੋਈ ਗੱਲ ਬਣੀ। ਮਨ ਹੱਠ ਕਿਨੇ ਨਾ ਪਾਇਆ, ਕਰ ਪਾਵ ਥੱਕੇ ਸਭ ਕੋਏ, ਸਹਿ ਸਿਆਣਪਾ ਕਰ ਰਹੇ ਮਨ ਕੋਰਾ ਰੰਗ ਨਾ ਹੋਏ, ਕੋਰੇ ਨੂੰ ਤਾਂ ਗੁਰੂ ਤੋਂ ਰੰਗ ਚੜ੍ਹਦਾ। ਮਨ ਹੱਠ ਕਿਨੇ ਨਾ ਪਾਇਓ, ਸਭ ਥੱਕੇ ਕਰਮ ਕਮਾਏ, ਮਨ ਹੱਠ ਭੇਖ ਕਰ ਪਰਮ ਦੇ, ਦੁੱਖ ਪਾਇਆ ਦੂਜੇ ਪਾਏ। ਮਨ ਹੱਠ ਜੋ ਕਮਾਵੈ, ਤਿਲ ਨਾ ਲੇਖੇ ਪਾਵੈ, ਬਗਲ ਜਿਉਂ ਧਿਆਨ ਲਾਵੇ ਮਾਇਆ ਰੇ ਧਾਰੀ। ਸੁਰਤੀ ਮਾਇਆ 'ਚ ਧਿਆਨ ਲਾਈ ਜਾਂਦਾ ਬਗਲੇ ਵੰਗਲ। ਜਪ ਤਪ ਕਰ ਸੰਜਮ ਥਾਕੀ, ਹੱਠ ਨਿਗਰਹਿ ਨਹੀਂ ਪਾਇਆ, ਹੱਠ ਨਿਗਰਹਿ ਨਹੀਂ ਪਾਈ ਹੈ, ਨਾਨਕ ਸਹਿਜ ਮਿਲੇ ਜਗ ਜੀਵਨ, ਸਤਿਗੁਰ ਬੂਝ ਬਜਾਈ। ਕਹਿਣ ਲੱਗੇ ਮਨਸੁਖ ਜੀ, ਇਹ ਜਿੰਨੇ ਕਰਮ ਤੁਸੀਂ ਦੱਸੇ ਨੇ ਇਹ ਗੁਰੂ ਮਹਾਰਾਜ ਨੇ ਸਾਰੇ ਹੀ ਰੱਦ ਕਰ ਦਿੱਤੇ, ਕਹਿਣ ਲੱਗਿਆ ਮਹਾਰਾਜ ਨੇ ਫਿਰ ਰੱਖਿਆ ਕੀ ਹੈ ਗੁਰੂ ਨਾਨਕ ਦੇ ਘਰ 'ਚ ਕਿਹੜੀ ਚੀਜ਼ ਪ੍ਰਵਾਨ ਹੈ? ਕਹਿੰਦੇ ਗੁਰੂ ਨਾਨਕ ਨੇ ਪ੍ਰਵਾਨ ਕੀਤਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ, ਹਰੀ ਦਾ ਕੀਰਤਨ ਤੇ ਸਾਧੂ ਦੀ ਸੰਗਤ ਇਹ ਸਾਰੇ ਕਰਮਾਂ ਦਾ ਸ਼੍ਰੋਮਣੀ ਕਰਮ ਹੈ, ਲੇਕਿਨ ਇਹ ਪ੍ਰਾਪਤ ਉਹਨੂੰ ਹੁੰਦਾ ਹੈ ਕਹੋ ਨਾਨਕ ਤਿਸੇ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ, ਮੱਥੇ 'ਚ ਲੇਖ ਲਿਖਿਆ ਹੋਵੇ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜਾ ਜੀ, ਤੇਰੋ ਸੇਵ ਕੇ ਰੰਗ ਮਾਤਾ ਪਇਓ ਕਿਰਪਾਲ ਦੀਨ ਦੁੱਖ ਭੰਜਨ ਹਰ ਹਰ ਕੀਰਤਨ ਇਹ ਮਨ ਰੱਖ। ਸੋ ਇਸ ਤਰ੍ਹਾਂ ਜਾਂ ਸਾਰੀ ਬਾਤਚੀਤ ਹੋ ਚੁੱਕੀ, ਕਹਿਣ ਲੱਗਿਆ ਦੇਖ ਭਾਈ ਮਨਸੁਖ, ਮੈਨੂੰ ਤਾਂ ਤੂੰ ਹੀ ਐਂ ਲੱਗਦਾ ਹੈ ਜਿਵੇਂ ਤੇਰੇ ਗੁਰੂ ਏ ਬੋਲਦੇ ਹੁੰਦੇ। ਕਿੰਨਾ ਚਿਰ ਹੋ ਗਿਆ ਤੈਨੂੰ ਉਹਨਾਂ ਕੋਲ ਰਹਿੰਦੇ ਨੂੰ? ਕਹਿੰਦੇ ਭਾਈ ਮਨਸੁਖ ਮੈਨੂੰ ਜ਼ਿਆਦਾ ਦੇਰ ਤਾਂ ਨਹੀਂ ਹੋਈ, ਪਰ ਪਹਿਲਾਂ ਮੈਨੂੰ ਵੀ ਚੇਟਕ ਲੱਗੀ ਹੋਈ ਸੀ, ਪਰ ਮੈਂ ਦੇਵਤੇ ਦੀ ਪੂਜਾ ਕਰਦਾ ਸੀ, ਦੇਵੀ ਦੀ, ਸਾਧੂ ਸੰਤਾਂ ਦੀ ਸੰਗਤ ਵੀ ਕਰਦਾ ਸੀ, ਪਰ ਕੋਈ ਮਿਲਿਆ ਨਹੀਂ ਸੀ ਜਿਹੜਾ ਰੰਗ ਚਾੜ ਦੇਵੇ। ਇੱਕ ਮਿਲ ਗਿਆ ਤੇ ਰੰਗ ਚੜ ਗਿਆ। ਕਹਿੰਦੇ ਪੂਰਾ ਹੈ, ਪੂਰੇ ਨੂੰ ਦੇਰ ਨਹੀਂ ਲੱਗਦੀ, ਉਹ ਤਾਂ ਇੱਕ ਸੈਕਿੰਡ ਲਾਉਂਦਾ ਹੈ। ਮਹਾਰਾਜ ਕਹਿੰਦੇ
ਵਿੱਚੋਂ ਮਾਰ ਕੱਢੀਆਂ
ਮਨਸੁਖ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲ ਜਾਵੇ ਉਹਨੂੰ ਕੋਈ ਦੇਰ ਦੇ ਵਿੱਚ ਪ੍ਰਾਪਤੀ ਹੁੰਦੀ ਹੈ? ਅਤੇ ਉਹਦੀ ਤਾਂ ਦ੍ਰਿਸ਼ਟੀ ਹੋਈ ਹੈ ਨਾਨਕ ਨਦਰੀ ਨਦਰ ਨੇ। ਮੈਂ ਵੀ ਭਰਮਾਂ 'ਚ ਪਿਆ ਹੋਇਆ, ਵਹਿਮਾਂ 'ਚ ਪਿਆ ਹੋਇਆ, ਹਠ ਕਰਮ ਕਰਦਾ ਸੀ,